ਕੀ ਕਰੂ ਮੇਰਾ ਕੀ ਵਿਗਾੜ ਦੂੰਗਾ ਧਰਮ ਜੋ ਪਾਟਿਆ ਸਗਰੋਂ ਲੇਖਾ ਗੁਰਮੁਖ ਨੀ ਪਰਵਾਹ ਕਰਦੇ ਧਰਮ ਰਾਜ ਦੀ ਇਹਨਾਂ ਖਾਤਰ ਹੋਊਗਾ ਧਰਮ ਰਾਜ ਗੁਰਮੁਖਾਂ ਤੋਂ ਛੋਟਾ ਹੈ ਧਰਮ ਰਾਜ ਧਰਮ ਰਾਜ ਉਹ ਕਹਾ ਕਰੇ ਕੀ ਵਿਗਾੜ ਲੂ ਮੇਰਾ ਧਰਮ ਰਾਜ ਫਾਟਿਆ ਸਗਰਾਂ ਲੇਖਾ ਉੱਥੇ ਤਾਂ ਲੇਖੇ ਵਾਲਿਆਂ ਨੇ ਜਾਣਾ ਲੇਖੇ ਦੇ ਬਿਨਾਂ ਵਾਲੇ ਉਹ ਜਾਂਦੇ ਹੀ ਨੀ ਅਦਾਲਤ ਵਿੱਚ ਉਹੀ ਪੇਸ਼ ਹੁੰਦੇ ਨੇ ਜਿਹਦੇ ਤੇ ਕੇਸ ਨੇ ਬਣੇ ਹੋਏ ਜਿਹਦੇ ਤੇ ਕੇਸ ਨੀ ਬਣੇ ਹੋਏ ਸਿਪਾਹੀ ਉਹਨੂੰ ਕਿਵੇਂ ਫੜੂਗਾ ਉਹ ਤਾਂ ਉਹਨਾਂ ਦੇ ਕੇਸ ਨੇ ਫਾਈਲਾਂ ਖੁੱਲੀਆਂ ਹੋਈਆਂ ਪੁੰਨ ਪਾਪ ਦੀਆਂ ਇਹ ਪੁੰਨ ਪਾਪ ਦੀ ਫਾਈਲਾਂ ਲੈ ਕੇ ਜਾਂਦੀ ਹੈ ਸਾਨੂੰ ਧਰਮ ਰਾਜ ਦੇ ਜਿਹਨੂੰ ਬਹੁਤਾ ਬੜਾ ਮੰਨਦੇ ਨੇ ਪੁੰਨ ਪਾਪ ਨੂੰ ਸੰਤ ਵੀ ਪੁੰਨ ਪਾਪ ਦਾ ਪ੍ਰਚਾਰ ਕਰਦੇ ਨੇ ਇਹ ਸੰਤਾਂ ਸਾਰੇ ਏਜੰਟ ਨੇ ਧਰਮ ਰਾਜ ਦੇ ਸਾਰੀਆਂ ਮੱਤਾਂ ਧਰਮ ਰਾਜ ਦੀਆਂ ਏਜੰਟ ਨੇ ਬਿਨਾਂ ਗੁਰਮਤ ਤੇ ਕੱਲੀ ਗੁਰਮਤ ਛਡਾਉਣ ਦੀ ਹੈ ਛੁੱਟਣ ਕੀ ਵੀ ਗੁਰਮਤ ਹੈ ਬਾਕੀ ਸਭ ਫਾਂਸਣ ਕੀ ਵਧੀਆ ਨੇ ਫਾਂਸਣਾ ਕੀ ਹੁੰਦਾ ਕਹਿੰਦਾ ਵੀ ਫਸ ਗਿਆ ਫਸ ਕਿੱਥੇ ਗਿਆ ਪੁਲਿਸ ਚ ਕੇਸ ਚ ਕੇਸ ਫਸ ਗਿਆ ਜਾਊਗਾ ਧਰਮ ਰਾਜ ਤੇ ਉੱਥੇ ਦੱਸੂਗਾ ਵੀ ਤੇਰੀ ਕੀ ਸਜ਼ਾ ਕੀ ਬਣਨਾ ਚਾਹੀਦਾ ਤੇਰਾ
ਹੁਕਮ ਲਿਖ ਦੁੱਖ ਸੁੱਖ ਪਾਈਆ
ਇਹ ਲਿਖ ਜਿਹੜਾ ਹੁਕਮ ਹੈ ਨਾ ਇਹ ਸਾਡਾ ਆਪਣਾ ਮਰਜ਼ੀ ਦਾ ਸਾਡੀ ਮਰਜ਼ੀ ਹੀ ਦੁੱਖਾਂ ਸੁੱਖਾਂ ਦਾ ਲੇਖਾ ਲਿਖ ਰਹੀ ਹੈ ਜੇ ਸਾਡੀ ਅਸੀਂ ਮਰਜ਼ੀ ਛੱਡ ਦਈਏ ਲੇਖਾ ਬਣ ਜਾਂਦਾ ਫਿਰ ਦੁੱਖ ਸੁੱਖ ਕਿਉਂਕਿ ਇਹ ਦੁੱਖ ਸੁੱਖ ਸੰਸਾਰੀ ਹੈ ਅਸੀਂ ਦੁੱਖ ਸੁੱਖ ਸੰਸਾਰੀ ਦੀ ਗੱਲ ਕਰਦੇ ਹਾਂ ਗੁਰਬਾਣੀ ਸੰਸਾਰੀ ਦੁੱਖ ਸੁੱਖ ਦੀ ਗੱਲ ਹੀ ਨਹੀਂ ਕਰਦੀ ਉਹ ਕਹਿੰਦੀ ਇਹਨੂੰ ਬਰਾਬਰ ਹੈ ਮੰਨੋ ਸੁੱਖ ਔਰ ਦੁੱਖ ਬਰਾਬਰ ਹੈ ਨੇ ਸੁੱਖ ਨਾਲ ਵੀ ਉਹੀ ਕੇਸ ਬਣਨੇ ਨੇ ਉਸੇ ਧਰਮ ਨਾਲ ਦੀ ਅਦਾਲਤ ਜਾਣਾ ਦੁੱਖ ਨਾਲ ਵੀ ਉਹੀ ਕਰਨੇ ਅਜੇ ਦੁੱਖ ਚੰਗਾ ਦਾਰੂ ਹੈ ਸੁੱਖ ਰੋਗ ਹੈ ਜਿਹੜਾ ਅਸੀਂ ਮੰਗਦੇ ਹਾਂ ਸੁੱਖ ਰੋਗ ਹੈ ਸੁੱਖ ਨਾਲ ਅਸੀਂ ਅਪਰਾਧ ਕਰ ਲੈਂਦੇ ਹਾਂ ਸਗੋਂ ਸੁੱਖ ਚ ਭੁੱਲ ਜਾਂਦੇ ਹਾਂ ਵਿਸਰ ਜਾਂਦੇ ਹਾਂ ਵਿਸਰ ਕੇ ਕੁਛ ਵੀ ਕਰ ਲੈਂਦੇ ਹਾਂ ਅਹੰਕਾਰ ਹੋ ਜਾਂਦਾ ਵੀ ਅਸੀਂ ਤਾਂ ਜੀ ਬੜੇ ਧਰਮੀ ਆਦਮੀ ਹਾਂ ਅਸੀਂ ਦਾਨੀ ਹਾਂ ਸਾਡੇ ਵਰਗਾ ਕੋਈ ਨਹੀਂ ਹੈ ਦੁੱਖ ਦੇ ਵਿੱਚ ਅਸੀਂ ਸਮਾਂ ਆਪਣੇ ਆਪ ਨੂੰ ਅਪਰਾਧੀ ਮੰਨਣਾ ਆਪਣੇ ਆਪ ਨੂੰ ਅਪਰਾਧੀ ਮੰਨਣਾ ਪੋਜ਼ਿਟਿਵ ਗੱਲ ਹੈ ਆਪਣੇ ਆਪ ਨੂੰ ਨੀਵਾਂ ਮੰਨਣਾ ਪੋਜ਼ਿਟਿਵ ਗੱਲ ਹੈ ਆਪਣੇ ਆਪ ਨੂੰ ਘਟੀਆਂ ਮੰਨਣਾ ਪੋਜ਼ਿਟਿਵ ਗੱਲ ਹੈ ਇਸ ਕਰਕੇ ਨਾਨਕ ਨੀਚ ਕਹਿੰਦਾ ਇਸ ਕਰਕੇ ਭਗਤ ਆਪਣੇ ਆਪ ਨੂੰ ਦਾਸ ਕਹਿੰਦੇ ਨੇ ਸੰਸਾਰ ਜਿਹੜਾ ਆਪਣੇ ਆਪ ਨੂੰ ਨੀਵਾਂ ਮੰਨਦਾ ਓਨਾ ਹੀ ਬੜਾ ਹੈ ਓਨਾ ਹੀ ਪਵਿੱਤਰ ਹੈ ਜਿਹੜਾ ਆਪਣੇ ਆਪ ਨੂੰ ਉੱਚਾ ਮੰਨਦਾ ਉਹੀ ਦੂਜੇ ਨੂੰ ਉੱਚਾ ਬਣਾ ਕੇ ਰਾਜੀ ਹੈ ਜਿਹੜੇ ਲੋਕ ਹੰਕਾਰੀ ਨੇ ਉਹੀ ਨਾਨਕ ਨੂੰ ਗੁਰੂ ਬਣਾ ਕੇ ਰਾਜੀ ਨੇ ਆਪ ਜੋ ਹੰਕਾਰੀ ਨੇ ਉਹ ਇਸ ਗੱਲ ਨੂੰ ਨਹੀਂ ਸਮਝਦੇ ਵੀ ਗੱਲ ਕੀ ਹੈ ਵਿੱਚ ਉਹਨਾਂ ਨੂੰ ਕੀ ਪਤਾ ਗੁਰਬਾਣੀ 'ਚ ਕੀ ਲਿਖਿਆ ਉਹ ਸੰਸਾਰ ਦੇ ਹਿਸਾਬ ਨਾਲ ਉੱਚਾ ਨੀਚਾ ਬਣਾਉਂਦੇ ਨੇ ਉਹਨਾਂ ਨੂੰ ਨਹੀਂ ਪਤਾ ਵੀ ਗੁਰਬਾਣੀ ਦਾ ਭੇਤ ਕੀ ਹੈ ਸੰਸਾਰ ਦੇ ਹਿਸਾਬ ਨਾਲ ਗੱਲ ਕਰੀ ਜਾਂਦੇ ਉਹਨਾਂ ਨੂੰ ਅਗਲੇ ਨਹੀਂ ਹੈ ਗੁਰਬਾਣੀ ਨੂੰ ਸਮਝਣ ਵਾਲੀ ਬੁੱਧੀ ਨਹੀਂ ਹੈ ਉਹਨਾਂ ਕੋਲ ਅਣਜਾਣਪਣੇ 'ਚ ਕਰੀ ਜਾਂਦੇ ਨੇ ਪਰ ਜਦ ਸਿਆਪਾ ਦੇ ਜ਼ਿਆਦਾ ਜੇ ਸੰਤ ਵੀ ਕਰੀ ਜਾਣ ਕਰਨ ਆਮ ਆਦਮੀ ਦੀ ਤਾਂ ਗੱਲ ਛੱਡੋ ਉਹ ਤਾਂ ਕਿਹੋ ਜਿਹਾ ਸੁਣਦਾ ਕਹਿ ਦਿੰਦਾ ਇਹ ਜਿਹੜੇ ਬੜੇ ਬੜੇ ਗਿਆਨੀ ਕਹਾਉਂਦੇ ਨੇ ਉਹ ਕਹਿੰਦੇ ਕਰਦੇ ਨੇ ਉਹਨਾਂ ਨੂੰ ਗੁਰਬਾਣੀ ਦੀ ਕਿਉਂ ਨਹੀਂ ਸਮਝ ਆਈ ਜੇ ਸਮਝ ਨਹੀਂ ਆਈ ਤਾਂ ਫਿਰ ਢੋਂਗੀ ਨੇ ਗਿਆਨੀ ਗੁਣੀ ਨਹੀਂ ਮੂਰਖ ਨੇ ਫਿਰ ਉਹ ਕੱਪੜੇ ਰੰਗ ਕੇ ਪਾਏ ਨੇ ਸੰਤ ਨਹੀਂ ਹਨ ਫਿਰ ਉਹ ਮੂਰਖ ਨੇ ਮੂਰਖਾ ਕਦੇ ਵੀ ਕਿਸੇ ਚੀਜ਼ ਦਾ ਪ੍ਰਚਾਰ ਨਹੀਂ ਕਰ ਸਕਦੇ ਸਹੀ ਮੂਰਖ ਦਾ ਮੂਰਖ ਆਗੂ ਜੇ ਬਣ ਜੇ ਕਿਸੇ ਚੀਜ਼ ਦਾ ਵੀ ਆਗੂ ਬਣ ਜਾਏ ਉਹਦਾ ਡਬੋ ਦਿੰਦਾ ਹੁੰਦਾ ਇਹ ਮੂਰਖ ਪ੍ਰਚਾਰਕਾਂ ਨੇ ਸਿੱਖੀ ਡਬੋਤੀ ਮੂਰਖ ਦੇ ਸਾਰੇ ਗੁਰਬਾਣੀ ਕੁਛ ਕਹਿੰਦੀ ਉਹ ਕੁਛ ਕਰਦੇ ਨੇ ਤੇ ਫਿਰ ਡੁੱਬਣਾ ਹੀ ਸੀ ਨਾ ਗੁਰਬਾਣੀ ਕਹਿੰਦੀ ਇਹ ਰਸਤੇ ਨਾ ਜਾਇਓ ਇਹ ਰਸਤੇ ਖਤਰਾ ਉਹ ਉਸੇ ਰਸਤੇ ਪਏ ਹੋਏ ਨੇ ਗੁਰਬਾਣੀ ਹਟਾ ਰਹੀ ਹੈ ਉਹ ਕਹਿ ਨਹੀਂ ਰਹੇ ਲੋਕਾਂ ਨੂੰ ਇਹ ਰਸਤੇ ਨਹੀਂ ਜਾਣਾ ਪਰ ਭਗਤਾਂ ਦੇ ਸਾਰੀਆਂ ਜੋੜ ਕਦੇ ਨਾ ਆਇਆ ਗੁਰਬਾਣੀ ਕਹਿ ਰਹੀ ਹੈ ਵੀ ਸੰਸਾਰੀ ਆਦਮੀ ਨੂੰ ਸਿੱਖ ਨਾ ਬਣਾਇਓ ਇਹਨਾਂ ਦਾ ਜੋੜ ਨਹੀਂ ਆਉਂਦਾ ਉਹ ਕਹਿੰਦੇ ਨੇ ਸਾਰਿਆਂ ਨੂੰ ਅਸੀਂ ਸਿੱਖ ਬਣਾਉਂਦੇ ਨੇ ਸੰਸਾਰੀਆਂ ਨੂੰ ਸੰਸਾਰੀ ਸਿੱਖ ਕਿਵੇਂ ਬਣ ਜੂਗਾ? ਸਿੱਖ ਭਗਤ ਹੈ, ਸਿੱਖ ਔਰ ਭਗਤ ਚ ਕੋਈ ਫਰਕ ਨਹੀਂ ਹੈ। ਬਣ ਗਏ ਫਿਰ ਕਿੰਨੇ ਕੁ ਸਿੱਖ ਬਣ ਗਏ? ਬਣਾਉਣ ਵਾਲੇ ਵੀ ਸਿੱਖ ਨਹੀਂ ਬਣ ਸਕਦੇ, ਉਹ ਉਹਨਾਂ ਦੀ ਮਗਲ ਲੱਗ ਗਏ। ਅਸਲ ਚ ਬਣਾਉਣੇ ਵੀ ਨਹੀਂ ਸੀ ਸਿੱਖ ਕਿਸੇ ਨੇ, ਸਿੱਖ ਬਣਾਉਣ ਦਾ ਕੋਈ ਪ੍ਰੋਗਰਾਮ ਹੀ ਨਹੀਂ ਸੀ। ਪ੍ਰੋਗਰਾਮ ਤਾਂ ਰਾਜ ਲੈਣ ਦਾ ਸੀ, ਪੈਸੇ ਦਾ ਸੀ, ਦੂਜੇ ਮਤਾਂ ਦੀ ਨਕਲ ਕਰਨ ਦਾ ਸੀ ਬਸ, ਕਿਆ ਚੌਧਰ ਦਾ ਸੀ ਪ੍ਰੋਗਰਾਮ। ਸਿੱਖੀ ਵਾਲਾ ਤਾਂ ਹੈ ਉਹ ਨਹੀਂ ਸੀ, ਜਿਹਦਾ ਸਿੱਖੀ ਵਾਲਾ ਪ੍ਰੋਗਰਾਮ ਹੁੰਦਾ ਉਹ ਨਿਆਰਾ ਹੁੰਦਾ। ਬਾਬਾ ਬੁੱਢਾ ਸਾਰੀ ਸਮਾਜ ਤੋਂ ਨਿਆਰਾ, ਨਿਆਰਾ ਨਾ ਅਸੀਂ ਜਿਵੇਂ ਮਰਜ਼ੀ ਚੱਕੀ ਜਾਈਏ, ਹਾਈਲਾਈਟ ਕਰੀ ਜਾਈਏ, ਉਹ ਇਕੱਲਾ ਨਿਆਰਾ ਘੋੜਿਆਂ ਨੂੰ ਕਾ ਖੋਲਦਾ ਪਾਈ ਜਾਂਦਾ, ਕਿਸੇ ਨਾਲ ਉਹਦਾ ਕੋਈ ਵਾਸਤਾ ਨਹੀਂ, ਨਿਆਰਾ ਬੈਠਾ ਭਾਈ ਕਨਈਆ, ਨਿਆਰਾ ਬੈਠਾ, ਨਿਆਰੀ ਦੁਨੀਆ ਉਹਦੀ, ਕਿਸੇ ਨਾਲ ਗੱਲ ਨਹੀਂ ਕਰਦਾ। ਜਿਹੜਾ ਸਿੱਖ ਬਣ ਜਾਂਦਾ ਉਹ ਕਿਸੇ ਨਾਲ ਗੱਲਬਾਤ ਉਹਦੀ ਮੁੱਕ ਜਾਂਦੀ ਹੈ, ਕਿਉਂ ਉਹਨੇ ਜੋ ਕਹਿਣੀ ਹੈ ਲੋਕਾਂ ਨੂੰ ਚੰਗੀ ਨਹੀਂ ਲੱਗਣੀ, ਜਿਹੜੀ ਲੋਕਾਂ ਨੇ ਕਹਿਣੀ ਉਹਨੂੰ ਚੰਗੀ ਲੱਗਣੀ, ਉਹ ਤਾਂ ਵੱਖਰਾ ਹੋ ਜਾਂਦਾ, ਇਕੱਲਾ ਰਹਿ ਜਾਂਦਾ ਹੁੰਦਾ। ਪਹਿਲਾਂ ਕਹਿ ਰਿਹਾ ਕਬੀਰ ਕਹੋ ਘੱਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ, ਜੇ ਮਾਰਗ ਪੰਡਿਤ ਗਏ ਪਾਛੇ ਬੜੀ ਵੀਰ। ਇਹ ਪੰਡਿਤਾਂ ਦਾ ਵਿਦਵਾਨਾਂ ਦਾ ਜਿਹੜਾ ਅਰਥ ਕੀਤੇ ਨਾ ਗੁਰਬਾਣੀ ਦੇ, ਇਹ ਸਾਰੇ ਲੋਕ ਇਹਦੇ ਪਿੱਛੇ ਹੋ ਲਏ, ਉਹ ਪੰਡਿਤਾਂ ਨੇ ਇਹ ਸਾਖੀਆਂ ਬਣਾਈਆਂ ਹੋਈਆਂ ਨੇ, ਪੰਡਿਤ ਦੇ ਹੀ ਅਰਥ ਕਰੇ ਹੋਏ ਨੇ, ਤਾਂ ਮੰਨੀ ਜਾਂਦੇ ਨੇ। ਜਿੱਦਾਂ ਐ ਅਰਥ ਬਾਹਰ ਆਏ ਗੁਰਦੁਆਰਾ ਛੱਡ ਜਾਣਗੇ ਲੋਕ, ਜਾਣਦੇ ਸਿੱਖੀ ਛੱਡ ਜਾਣਗੇ, ਨਾ ਹੋਏ ਹੱਥ ਖੜੇ ਨੇ ਸਾਡੇ। ਹੁਣ ਵੀ ਕਹੀ ਜਾਂਦੇ ਨੇ ਗੁਰਬਾਣੀ ਮੰਨਣ ਵਾਲੀ ਚੀਜ਼ ਹੈ, ਮੰਨੀ ਹੋ ਨਹੀਂ ਜਾ ਸਕਦੀ, ਮੰਨੀ ਹੋ ਨਹੀਂ ਜਾ ਸਕਦੀ। ਜੇ ਗੁਰਬਾਣੀ ਮੰਨੀ ਨਹੀਂ ਜਾ ਸਕਦੀ, ਸਿੱਖੀ ਧਾਰਨ ਨਹੀਂ ਕੀਤੀ ਜਾ ਸਕਦੀ, ਸਿੱਖ ਬਣਿਆ ਨਹੀਂ ਜਾ ਸਕਦਾ। ਇਹਦਾ ਮਤਲਬ ਹੈ ਅਸਲ 'ਚ ਗੁਰੂ ਨੂੰ ਜਵਾਬ ਹੈ ਵੀ ਸਿੱਖ ਅਸੀਂ ਨਹੀਂ ਬਣ ਸਕਦੇ, ਉਹ ਸਿੱਧੇ ਤੌਰ 'ਤੇ ਜਵਾਬ ਹੈ ਗੁਰੂ ਨੂੰ, ਡਾਇਰੈਕਟ ਤਾਂ ਨਹੀਂ ਕਹਿੰਦੇ, ਗੱਲ ਉਹੀ ਹੈ। ਜਵਾਬ ਦੇ ਤਾ ਵੀ ਸਾਡੇ ਵਾਸਤੇ ਨਹੀਂ ਹੈ ਸਿੱਖੀ, ਸਿੱਧੇ ਤੌਰ 'ਤੇ ਦਿੱਤਾ, ਸਿੱਧੇ ਤੌਰ 'ਤੇ ਨਹੀਂ ਦਿੱਤਾ। ਕਿਹਨੂੰ ਦੱਸਦੇ ਹੋ? ਕਿਹੜੇ ਗੁਰੂ ਦੀ ਗੱਲ ਕਰਦੇ ਹੋ? ਜਿਹੜਾ ਘੱਟ ਘੱਟ ਕੇ ਅੰਦਰ ਕੀ ਜਾਣਦਾ ਉਹ ਦੱਸਦੇ ਹੋ? ਉਹ ਤਾਂ ਬਿਨਾਂ ਬੋਲੇ ਦੇ ਵੀ ਪਹਿਲਾਂ ਹੀ ਜਾਣਦਾ, ਉਹਦਾ ਪਹਿਲਾਂ ਹੀ ਪਤਾ ਵੀ ਲੋਭੀ ਆਦਮੀ ਸਿੱਖ ਬਣਦਾ ਹੀ ਨਹੀਂ ਹੁੰਦਾ। ਸਿੱਖੀ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਕਿਹਾ ਉਹਨੇ, ਜਿਹੜਾ ਲੋਭ ਦਾ ਤਿਆਗ ਨਹੀਂ ਕਰਦਾ ਉਹਦੀ ਕੋਸ਼ਿਸ਼ ਨਾ ਕਰੇ ਉਹਨੂੰ ਸਿੱਖ ਬਣਾਉਣ ਦੀ, ਕੋਸ਼ਿਸ਼ ਹੀ ਛੱਡਦੇ ਹੋ। ਲੋਭੀ ਦਾ ਵਸਾ ਨਾ ਕਰੇ ਵੀ ਸਿੱਖ ਬਣ ਜੂਗਾ, ਐਵੇਂ ਟਾਈਮ ਵੇਸਟ ਕਰੋਗੇ, ਉਹਨੇ ਸਿੱਖ ਨਹੀਂ ਬਣਨਾ ਹੈ। ਤੁਸੀਂ ਬਣਨ ਵਾਲੇ ਨੂੰ ਬਣਾ ਲਿਓ ਜਿਹੜਾ ਬਣੂਗਾ, ਉਹਦੇ 'ਤੇ ਲਾ ਲਿਓ ਮਿਹਨਤ ਜ਼ਿਆਦਾ, ਇੱਕ ਦੋ ਹੀ ਬਥੇਰੇ ਨੇ, ਉਹਦੇ 'ਤੇ ਪੂਰਾ ਧਿਆਨ ਕੇਂਦਰਿਤ ਕਰ ਲਿਓ ਜਿਹੜਾ ਬਣਨ ਵਾਲਾ ਹੋਵੇ। ਹਰੇਕ ਦਿਨ ਐਵੇਂ ਜੱਫਾ ਪਾਈ ਜਾਇਓ, ਪਰੇਸ਼ਾਨੀ ਹੋਊਗਾ ਮੈਂ ਖਾਊਂਗਾ।
ਹੁਕਮ ਲਿਖ ਦੁੱਖ ਸੁੱਖ ਪਾਈਏ,
ਇਹ ਜਿਹੜਾ ਲੇਖ ਹੈ ਦੁੱਖ ਸੁੱਖ ਦਾ ਹੁਕਮ ਨਾਲ ਹੈ, ਆਪਣੇ ਹੁਕਮ ਨਾਲ ਦੁੱਖ ਹੈ, ਪਰਮੇਸ਼ਰ ਦੇ ਹੁਕਮ ਨਾਲ ਸੁੱਖ ਹੈ, ਬਸ ਉਹ ਵੀ ਹੁਕਮ ਹੈ ਨਾ। ਹੁਕਮ ਕੀ ਹੈ? ਮਨ ਭਿਆਪਾ ਹੁੰਦੇ ਰਾਹ ਭੀੜੇ ਅੱਗੇ, ਉਹ ਨਹੀਂ ਹੁਕਮ, ਜਿਹਦਾ ਅਰਥ ਕਰ ਲਈਏ ਪਰਮੇਸ਼ਰ ਦੇ ਹੁਕਮ ਨਾਲ ਦੋ ਚੀਜ਼ਾਂ ਨੇ, ਤਾਂ ਗਲਤ ਹੋ ਗਿਆ। ਹੁਕਮ ਵੀ ਉੱਤਮ ਨੀਚ, ਉੱਤਮ ਵੀ ਬਣਾਏ ਨੇ, ਨੀਚ ਵੀ ਉਹਨੇ ਬਣਾਏ ਨੇ, ਸਾਡਾ ਫਿਰ ਕੀ ਰਹਿ ਗਿਆ ਪਾਠ? ਸਾਡਾ ਪਾਠ ਤਾਂ ਕੋਈ ਬਣਾ ਰਿਹਾ, ਸਾਰੇ ਗੁਰਬਾਣੀ ਤੋਂ ਖਿਲਾਫ ਹੋ ਜਾਣਗੇ ਅਰਥ ਇਹੋ ਜਿਹੇ ਕਰਨ, ਔਰ ਇਹੀ ਕੀਤੇ ਨੇ ਟੀਕਾਕਰਨ ਨੇ। ਅਸੀਂ ਇਹ ਕਰ ਲਈਏ ਪਰਮੇਸ਼ਰ ਦੇ ਹੁਕਮ ਨਾਲ ਉੱਤਮ, ਪਰਮੇਸ਼ਰ ਦੇ ਹੁਕਮ ਨਾਲ ਨੀਚ ਬਣਦਾ, ਤਾਂ ਫਿਰ ਆਦਮੀ ਦਾ ਪੈਰ ਪਾੜਾ ਮਾਰਿਆ ਗਾਫਲ ਆਪਣੇ ਹੱਥ, ਇਹਦਾ ਕੀ ਬਣੂਗਾ? ਆਪਣੇ ਹੱਥੀ ਆਪਣਾ ਆਪੇ ਹੀ ਕਾਲ ਸਵਾਰੀਏ। ਇਹ ਪੰਕਤੀ ਰੋਕਦੀ ਹੈ ਵੀ ਇਹ ਨਹੀਂ ਹੁਕਮ ਤੁਸੀਂ ਅਰਥ ਕਰ ਸਕਦੇ, ਗੁਰਬਾਣੀ ਦੱਸਦੀ ਹੈ ਵੀ ਇਹ ਨਹੀਂ ਅਰਥ ਕਰ ਸਕਦੇ, ਇਹਨੂੰ ਧਿਆਨ 'ਚ ਰੱਖ ਕੇ ਪੰਕਤੀ ਨੂੰ ਫਿਰ ਅਰਥ ਕਰੋ। ਸਾਡੇ ਕੋਲ ਦੂਜੀਆਂ ਪੰਕਤੀਆਂ ਪਈਆਂ ਨਹੀਂ, ਕਿਵੇਂ ਕਰ ਲਾਂਗੇ ਅਰਥ? ਹਾਂ ਅੰਨੇ ਕਰ ਸਕਦੇ ਨੇ, ਅੰਨੇ ਬੋਲੇ ਨੇ ਜਿਹੜੇ ਉਹ ਕਰ ਸਕਦੇ ਨੇ, ਵਿਦਵਾਨ ਕਰ ਸਕਦੇ ਨੇ, ਵਿਦਵਾਨ ਤਾਂ ਅੰਨੇ ਨੇ।
ਹੁਕਮ ਕੀ ਮਨ ਭਾਉਂਦੇ?
ਹਾਂ ਹੁਕਮ ਕੀ ਹੈ ਮਨ ਭਾਉਂਦੇ? ਰਾ ਭੀੜੇ ਅੱਗੇ ਜਾਣਾ ਵੀ ਦੱਸੀਏ ਵੀ ਹੁਕਮ ਦੋ ਮਨ ਭਾਉਂਦਾ ਵੀ ਹੁੰਦਾ। ਆਪਣੇ ਭਾਣੇ ਜੇ ਚੱਲੇ ਭਾਈ ਵਿਛੜ ਚੋਟਾ ਖਾਏ, ਵਿਛੜਿਆ ਚੋਟ ਖਾਧੀ ਉਹੀ ਆ ਨੀਚ ਬਣ ਗਿਆ।
ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ।
ਜਿਹੜਾ ਬਖਸ਼ੀਸ਼ ਹੈ, ਬਖਸ਼ਿਸ਼ ਹੈ, ਇਹ ਪਰਮੇਸ਼ਰ ਦੇ ਹੁਕਮ ਨਾਲ। ਇੱਕ ਨਾਲ ਹੁਕਮੀ ਬਖਸ਼ੀਸ਼ ਹੋ ਗਈ, ਬਖਸ਼ਿਸ਼ ਹੋ ਗਈ, ਬਖਸ਼ਿਸ਼ ਹੋ ਗਈ, ਬੰਧਨ ਟੁੱਟ ਗਏ, ਆਜ਼ਾਦ ਹੋ ਗਏ, ਜੀਵਨ ਮੁਕਤ ਹੋ ਗਏ।
ਇੱਕ ਹੁਕਮ ਹੀ ਸਦਾ ਭਾਈ ਹੈ,
ਇੱਕ ਹੁਕਮ ਦੇ ਵਿੱਚ ਬੰਧੇ ਹੋਏ ਸਾਰਾ ਹਮੇਸ਼ਾ ਜਮਨ ਮਨ ਚ ਨੇ, ਉਹ ਵੀ ਹੁਕਮ ਹੈ ਕਿਉਂਕਿ ਆਪਣੇ ਭਾਣੇ ਚੱਲਦੇ ਸੀ। ਜਿਹੜੇ ਆਪਣੇ ਭਾਣੇ ਚੱਲਦੇ ਨੇ ਉਹਨਾਂ ਨੂੰ ਬਖਸ਼ਿਸ਼ ਕਿੱਥੋਂ, ਆਪੇ ਫਸ ਲਈਏ ਤੈਨੂੰ ਕੌਣ ਛਡਾਵੇ, ਰੱਬ ਉਹ ਕਹਿੰਦੇ ਛਡਾਵੇ। ਜਿਹੜਾ ਆਪਣੇ ਆਪ ਫਸਿਆ, ਜਿਹੜਾ ਆਪਣੇ ਆਪ ਉਹ ਪਾਲਦਾ, ਦੂਏ ਨੂੰ ਕੀ ਲੋੜ ਪੜ ਲੈ, ਮਜ਼ਾ ਚੱਖ ਲਈ ਫਿਰ ਅਗਲੇ ਜਨਮ ਨੂੰ ਚੱਖ ਲਈ। ਜੇ ਤੂੰ ਸੁਣ ਕੇ ਗੁਰੂ ਦੀ ਗੱਲ ਨਹੀਂ ਮੰਨਦਾ, ਇਹਦੇ ਚੋਂ ਕੀ ਨਿਕਲੂ ਪਈਏ ਦੇਖ ਲਈ। ਕਿੱਕਰਾਂ ਵੀ ਜਿਹੜੀਆਂ ਨੇ ਤੇ ਉਹਨਾਂ ਦਾ ਮਜ਼ਾ ਚੱਖ ਲਈ, ਡਾਖਾਂ ਵੀ ਜਿਹੜੀਆਂ ਨੇ ਉਹਨਾਂ ਦਾ ਮਜ਼ਾ ਚੱਖ ਲਈ, ਪਰ ਕਿੱਕਰਾਂ ਬੀਜ ਕੇ ਡਾਖਾਂ ਨਹੀਂ ਮਿਲਦੀ, ਉੱਥੇ ਦਾਖਾਂ ਨਹੀਂ ਭਾਲ ਸਕਦਾ। ਚਾਹੇ ਉਹਨਾਂ ਹੁੰਦੇ ਨੇ ਦਾਖਾਂ ਵਰਗੇ ਹੁੰਦੇ ਨੇ, ਉਹ ਲੱਗਦੇ ਨੇ ਉਹਨੂੰ, ਜਿਹਦੇ ਫੁੱਲ ਖਿੜਦੇ ਨੇ ਬਾਅਦ ਦੇ ਵਿੱਚ ਕਿੱਕਰ, ਉਹ ਛੋਟੇ ਛੋਟੇ ਹੁੰਦੇ ਨੇ, ਉਹਨੂੰ ਲੌਂਗ ਕਹਿੰਦੇ ਨੇ ਉਹਨੂੰ ਆਪਣੀ ਬੋਲੀ 'ਚ, ਲੌਂਗ ਵਰਗਾ ਹੁੰਦਾ ਨਾ ਛੋਟਾ ਜਿਹਾ, ਉਹ ਕੌੜਾ ਹੁੰਦਾ ਜਾਂ ਖਾ ਕੇ ਦੇਖੀਦਾ, ਗੁਣਕਾਰੀ ਉਹ ਵੀ ਹੁੰਦਾ ਵੈਸੇ, ਵੈਸੇ ਤਾਂ ਚੰਗਾ ਹੁੰਦਾ ਹੋਰ ਕੀ, ਪਰ ਦਾਗ ਤਾਂ ਨਹੀਂ ਹੁੰਦੀ, ਮਿੱਠਾ ਤਾਂ ਇੰਨਾ ਹੁੰਦਾ।
ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ,
ਇਸ ਕਰਕੇ ਸਾਰੇ ਹੁਕਮ ਦੇ ਅੰਦਰ ਨੇ, ਚਾਹੇ ਕੋਈ ਆਪਣੇ ਭਾਣੇ ਚੱਲਦਾ ਚਾਹੇ ਪਰਮੇਸ਼ਰ ਦੇ ਭਾਣੇ ਚੱਲਦਾ, ਦੋਵੇਂ ਭਾਣੇ ਕੋਈ ਵਜ੍ਹਾ ਹੋਇਆ ਨਹੀਂ। ਜਿਹੜਾ ਆਪਣੇ ਭਾਣੇ ਚੱਲਦਾ ਹੁਕਮ ਦੇ ਵਿੱਚ, ਉਹ ਵੀ ਪਰਮੇਸ਼ਰ ਦੇ ਚ ਹੈ, ਆਪਣੇ ਭਾਣੇ ਚੱਲ ਕੋਈ ਵੀ ਨਹੀਂ ਸਕਦਾ। ਅਸੀਂ ਮੰਨਦੇ ਹਾਂ ਆਪਣੀ ਮਰਜ਼ੀ ਨਾਲ ਚੱਲਣਾ, ਚਲੋ ਉਹ ਵੀ ਸਾਡਾ ਹੁਕਮ ਸਹੀ ਹੈ, ਤਾਂ ਹੁਕਮ ਦੇ ਵਿੱਚ ਉਹ ਵੀ ਬਾਹਰ ਹੁਕਮ ਨਾ ਕੋਈ, ਇਸ ਕਰਕੇ ਹੁਕਮ ਤੋਂ ਬਾਹਰ ਕੋਈ ਨਹੀਂ। ਕਮਲ ਕਮ ਇਹਦਾ ਗੱਲ ਸਭ ਨੂੰ ਸਮਝ ਆਊਗੀ ਵੀ ਹੁਕਮ ਦੇ ਵਿੱਚ ਆ, ਚਾਹੇ ਆਪਣੇ ਭਾਣੇ ਚੱਲਦੇ ਆ ਚਾਹੇ ਗੁਰੂ ਦੇ ਭਾਣੇ ਚੱਲਦੇ ਆ, ਇਹਦਾ ਗੱਲ ਪਹਿਲੀ ਸਟੇਜ ਸਮਝ ਆਊ। ਇਹ ਗਾਹਾਂ ਦੀ ਸਟੇਜ ਸਮਝ ਆਊ ਵੀ ਆਪਣੇ ਭਾਣੇ ਚੱਲਣ ਵਾਲੇ ਆਪਣੇ ਭਾਣੇ ਚੱਲ ਨਹੀਂ ਰਹੇ, ਚੱਲ ਨਹੀਂ ਸਕਦੇ, ਇਹ ਗਾਹਾਂ ਦੀ ਗੱਲ। ਚੱਲ ਉਹ ਵੀ ਹੁਕਮ ਦੇ ਵਿੱਚ ਰਹੇ ਨੇ, ਚਾਹ ਨਾ ਚਾਹੁੰਦੇ ਹੋਏ ਵੀ ਚੱਲ ਰਹੇ ਨੇ, ਚਾਹੁੰਦੇ ਨਹੀਂ ਚੱਲਣਾ, ਛਾਲ ਮਾਰਦੀ ਦਰਿਆ ਦੇ ਵਿੱਚ ਕੋਸ਼ਿਸ਼ ਕਰਦਾ ਵੀ ਜਿੱਧਰੋਂ ਪਾਣੀ ਆਉਂਦਾ ਉਧਰ ਨੂੰ ਜਾਵਾਂ ਮੈਂ, ਪਰ ਜਾ ਤਾਂ ਨਹੀਂ ਨਾ ਰਿਹਾ, ਜਾ ਤਾਂ ਉੱਧਰ ਹੀ ਰਿਹਾ ਜਿੱਧਰ ਦਰਿਆ ਜਾ ਰਿਹਾ। ਇੱਕ ਆਦਮੀ ਉੱਧਰ ਜਾ ਰਿਹਾ ਜਿੱਧਰ ਦਰਿਆ ਜਾ ਰਿਹਾ, ਉਹ ਦਰਿਆ ਲੈ ਕੇ ਜਾਂਦਾ ਕੋ ਆਪ ਕੋਸ਼ਿਸ਼ ਕਰਦਾ, ਇੱਕ ਆਦਮੀ ਕਰਦਾ ਮੈਂ ਬਰੋਚ ਨੂੰ ਜਾਣਾ, ਜਿੱਧਰੋਂ ਪਾਣੀ ਆਉਂਦਾ ਉੱਧਰ ਨੂੰ ਜਾਣਾ, ਜਾਂ ਦੋਵੇਂ ਇੱਕੋ ਡਾਇਰੈਕਸ਼ਨ 'ਚ ਰਹੇ ਨੇ, ਕੋਸ਼ਿਸ਼ ਜ਼ਰੂਰ ਕਰ ਰਹੇ ਹੋ, ਕਾਮਯਾਬ ਨਹੀਂ ਹੋ ਰਹੇ। ਇਹ ਉਹਨੂੰ ਇਹ ਗੁਰਮੁਖ ਨੂੰ ਦਿੰਦਾ, ਗੁਰਮੁਖੀ ਨਜ਼ਰੀ ਆਇਆ,
ਨਾਨਕ
ਨਾਮ ਬਿਨਾ ਜੱਗ ਕਮਲਾ ਫਿਰੇ। ਹੁਕਮ ਨਾਲ ਜਿਹੜਾ ਜੁੜਿਆ ਨਹੀਂ ਹੋਇਆ ਨਾ ਆਦਮੀ, ਜੱਗ ਉਹ ਕਮਲਾ ਤੁਰਿਆ ਫਿਰਦਾ, ਜਿੱਧਰੋਂ ਪਾਣੀ ਆਉਂਦਾ ਉੱਧਰੋਂ ਕੋਸ਼ਿਸ਼ ਕਰਦਾ ਜਾਣ, ਕਮਲੇ ਨੇ ਨਾਮ ਬਿਨਾ ਜੱਗ ਕਮਲਾ ਫਿਰੇ, ਗੁਰਮੁਖ ਨਜ਼ਰੀ ਆਇਆ, ਗੁਰਮੁਖ ਨੇ ਦੇਖਿਆ ਇਹ ਕਰਦੇ ਕੀ ਨੇ, ਕਿਵੇਂ ਚਲਾ ਜਾਏਗਾ ਤੂੰ ਉੱਧਰ, ਫਿਰ ਮਨ ਵੀ ਜਾਂਦਾ ਭਾਈ ਜੋ ਕਰਦਾ ਰੱਬ ਉਹੀ ਹੁੰਦਾ, ਫਿਰ ਮਨ ਕਾਹਦੇ ਜਾਂਦੇ ਵੀ ਇਹ ਗੱਲ ਠੀਕ ਹੈ, ਫਿਰ ਤੁਸੀਂ ਇਹ ਕੋਸ਼ਿਸ਼ ਕਾਹਦੇ ਕਰਦੇ, ਉਹ ਤਾਂ ਕਰਨਾ ਹੀ ਪੈਂਦਾ। ਫਿਰ ਕਮਲ ਹੀ ਹੋਏ ਉਹਨੂੰ ਅਕਲਮੰਦ ਕਹੀਏ, ਹੋਰ ਕੰਧ ਹੋਰ ਕਹਿ ਦੀਏ ਕਮਲਾ ਕਹਿ ਦੀਏ।
ਨਾਨਕ ਹੁਕਮੇ ਜੇ ਬੁੱਝਿਆ ਤਾਂ ਹੋਮੈ ਕਹੇ ਨਾ ਕੋਈ,
ਜਿਹੜਾ ਇਹ ਹੁਕਮ ਹੈ ਇਹ ਗੱਲ ਭੇਦ ਹੈ ਹੁਕਮ ਦਾ, ਜੇ ਕੋਈ ਇਹਨੂੰ ਬੁੱਝ ਲਵੇ ਵੀ ਆਪਣੇ ਭਾਣੇ ਨਹੀਂ ਚਾਹੁੰਦੇ ਹੋਏ ਵੀ ਗੁਰਕੇ ਭਾਣੇ ਚ ਚੱਲਦੇ ਹਾਂ ਅਸੀਂ, ਇਹ ਬੁੱਝਣ ਵਾਲੀ ਗੱਲ ਹੈ। ਅਸੀਂ ਕੋਸ਼ਿਸ਼ ਕਰਦੇ ਹਾਂ ਆਪਣੇ ਭਾਣੇ ਚੱਲਣ ਦੀ, ਪਰ ਨਹੀਂ ਚੱਲ ਰਿਹਾ ਕੋਈ ਵੀ, ਚੱਲ ਉਹਦੇ ਭਾਣੇ ਚ ਚੱਲਣਾ, ਸਾਰਿਆਂ ਨੇ ਉਹਦੇ ਭਾਣੇ ਚ ਹੈ, ਇਹ ਬੁੱਝਣ ਵਾਲੀ ਗੱਲ ਹੈ। ਜਿਹੜਾ ਬੁੱਝ ਲਵੇ ਤਾਂ ਮੈਂ ਕਰਦਾ ਜਾਂ ਮੈਂ ਕਰ ਸਕਦਾ ਇਹ ਛੁੱਟ ਜਾਵੇ ਸਾਰਿਆਂ ਦੀ, ਜਿਹੜਾ ਇਹ ਭੇਦ ਸਮਝ ਲੈਂਦਾ ਉਹਦੀ ਮੈਂ ਛੁੱਟ ਜਾਂਦਾ, ਉਹ ਗੁਰਕੇ ਭਾਣੇ ਚੱਲਦਾ, ਬਸ ਇਹ ਭੇਦ ਬੁੱਝ ਨਹੀਂ ਰਿਹਾ ਸੰਸਾਰ। ਹੁਕਮ ਚ ਚੱਲ ਰਹੇ ਆ ਸਾਰੇ, ਬਾਵਜੂਦ ਨਾ ਚੱਲਣ ਦੀ ਇੱਛਾ ਰੱਖਣ ਦੇ, ਬਾਵਜੂਦ ਆਪਣੇ ਭਾਣੇ ਵਿੱਚ ਚੱਲਣ ਦੀ ਕੋਸ਼ਿਸ਼ ਦੇ। ਚੱਲ ਪਰਮੇਸ਼ਰ ਦੇ ਭਾਣੇ ਚ ਰਿਹਾ ਸੰਸਾਰ, ਉਹਦੇ ਭਾਣੇ ਅਨੁਸਾਰ ਇਹ ਸਭ ਕੁਛ ਹੋ ਰਿਹਾ। ਇਹ ਭੇਦ ਜਿੱਦਣ ਜੀ ਨੇ ਜਾਣ ਲਿਆ, ਫਿਰ ਉਹਦਾ ਅਹੰਕਾਰ ਛੁੱਟ ਜਾਂਦਾ, ਉਹਦੀ ਆਪਣੀ ਐਫਰਟ ਛੁੱਟ ਜਾਂਦੀ, ਐਫਰਟ ਛੱਡ ਦਿੰਦਾ ਉਹ। ਫਿਰ ਐਂ ਜੇ ਕੋਈ ਬੇਜਾਨ ਚੀਜ਼ ਸਿੜ ਦਿੰਦੀ ਹੈ ਨਾ ਦਰਿਆ 'ਚ, ਲੱਕੜ ਸਿੜਤੀ ਬਸ, ਜਿੱਧਰੋਂ ਪਾਣੀ ਜਾਂਦਾ ਆਪੇ ਲੈ ਜਾਂਦਾ, ਉਹ ਬੇਜਾਨ ਬਣ ਕੇ ਚੱਲਦਾ ਉੱਥੇ। ਅਸੀਂ ਆਪਣੀ ਬੁੱਧੀ ਨੂੰ ਤਾਣ ਬੁੱਧੀ ਦਾ ਸਾਰਾ ਲਾਉਂਦੇ ਹਾਂ ਹੁਕਮ ਤੋਂ ਬਾਹਰ ਨਿਕਲਣ ਨੂੰ, ਯਤਨ ਕਰਦੇ ਹਾਂ ਹੁਕਮ ਤੋਂ ਬਾਹਰ ਨਿਕਲਣ ਨੂੰ, ਉਹ ਯਤਨ ਕਰਦਾ ਨਹੀਂ। ਜਦ ਬੇਜਾਨ ਹੋ ਕੇ ਚੱਲਦਾ ਜੀਵਨ ਮਰਿਆ ਹੋਇਆ ਹੁੰਦਾ, ਤਾਣ ਹੁੰਦੇ ਰਹੇ ਨੇ, ਤਾਣ ਤਾਣ ਹੈ ਪਰ ਨਿਕਾਣ ਹੈ। ਪਤਾ ਹੈ ਵੀ ਤਾਣ ਲਾਉਣ ਦਾ ਫਾਇਦਾ ਭਾਈ, ਇੱਥੇ ਤਾਣ ਲਾਉਣ ਦਾ ਐਨਰਜੀ ਵੇਸਟ ਕਰਨ ਦੇ ਸਵਾ ਕੁਛ ਨਹੀਂ ਹੈ, ਸਮਝਦਾ ਇਸ ਗੱਲ, ਇਹ ਗਿਆਨ ਹੈ। ਕਿਸੇ ਨੂੰ ਗਿਆਨੀ ਕਹਿੰਦੇ, ਗੁਰਮੁਖ ਕਹਿੰਦੇ, ਫਿਰ ਉਹ ਆਪਣੀ ਐਫਰਟ ਛੱਡ ਦਿੰਦੇ।
ਗਾਵੇ ਕੋ ਤਾਣ ਹੋਵੇ ਕਿਸੇ ਤਾਣ,
ਤਾਣ ਤੇ ਗੱਲ ਆ ਕੇ ਮੁੱਕੀ ਹੈ, ਤਾਣ ਤੇ ਸਟਾਰਟ ਕਰ ਲਈ, ਹੁਕਮ ਜੇ ਆ ਕੇ ਮੁੱਕੀ ਦੀ ਹੁਕਮ ਤੇ ਸਟਾਰਟ ਕਰ ਲਈ। ਕੋਈ ਇਸ ਕਰਕੇ ਗਾਉਂਦਾ ਵੀ ਬਹੁਤ ਸ਼ਕਤੀਸ਼ਾਲੀ ਹੈ ਤੂੰ, ਜਿੰਨੇ ਵੀ ਬੜੇ ਬੜੇ ਸਾਰੇ ਹੋਏ ਨੇ ਤਾਣ ਵਾਲੇ, ਸਾਰੇ ਤੇਰੇ ਭਾਣੇ ਜੇ ਚੱਲੇ ਨੇ, ਆਪਣਾ ਭਾਣੇ ਕੋਈ ਚੱਲੇ ਨਹੀਂ ਸਕਦਾ, ਔਰ ਨਾ ਚੱਲ ਸਕੂਗਾ ਨਾ ਚੱਲ ਰਿਹਾ। ਇਸ ਸ਼ਕਤੀ ਨੂੰ ਜਿਹੜਾ ਤੇਰੀ ਨੂੰ ਭਾਣੇ ਨੂੰ ਸਮਝ ਲੈਂਦਾ, ਉਹ ਤੇਰੇ ਤਾਣ ਕਰਕੇ ਗਾਉਂਦਾ ਤੈਨੂੰ, ਵੀ ਤੇਰੇ ਜਿੰਨੀ ਸ਼ਕਤੀ ਕੋਈ ਨਹੀਂ ਹੈ। ਉਹ ਕੀ ਕਹਿੰਦਾ, ਤੂੰ ਸਰਵ ਸ਼ਕਤੀਮਾਨ ਹੈ, ਇਹ ਦੇਖ ਕੇ ਜੇ ਤਾਂ ਸਰਵ ਸ਼ਕਤੀਮਾਨ ਕਹੇ ਗੱਲ ਹੋਰ ਹੈ, ਜੇ ਸੁਣੀ ਸੁਣਾਈ ਕਹਿ ਦੇਵੇ ਗੱਲ ਹੋਰ, ਪਰ ਦੇਖ ਕੇ ਗਾਉਣਾ ਹੋਰ ਆਨੰਦ ਹੈ, ਸੁਣਿਆ ਸੁਣਾਇਆ ਕਹਿਣ ਗੱਲ ਉਹ 'ਚ ਆਨੰਦ ਕੁਛ ਨਹੀਂ ਹੈ, ਸੁਣਿਆ ਸੁਣਾਇਆ ਕਹਿਣ ਦਾ ਕੋਈ ਆਨੰਦ ਨਹੀਂ। ਇਸ ਕਰਕੇ ਗੁਰਬਾਣੀ ਪੜ੍ਹੇ ਤਾਂ ਸਾਨੂੰ ਕੋਈ ਆਨੰਦ ਨਹੀਂ ਹੁੰਦਾ, ਆਨੰਦ ਉਹ ਤਾਂ ਉਹ ਜਿਹਨੂੰ ਗੱਲ ਬੁੱਝ ਲਈ। ਜੇ ਕੋਈ ਉਹਦਾ ਤਾਣ ਕਰਕੇ ਉਹ ਗਾਵੇ, ਤਾਣ ਨੂੰ ਸਮਝ ਕੇ, ਤਾਂ ਖੁਦ ਸ਼ਕਤੀਆਂ ਉਹ ਚ ਹੋ ਜਾਂਦੀਆਂ ਨੇ ਪੈਦਾ,
ਹੋਵੇ ਕਿਸੇ ਤਾਣ,
ਬਸ ਉਹਨੂੰ ਉਹਦੇ ਤਾਣ ਪੈਦਾ ਹੋ ਜਾਂਦਾ, ਉਹ ਚ ਵੀ ਉਸੀਆਂ ਹੀ ਸ਼ਕਤੀਆਂ ਪੈਦਾ ਹੋ ਜਾਂਦੀਆਂ ਨੇ। ਉਸ ਕਿਸੇ ਚ ਤਾਣ ਪੈਦਾ ਹੋ ਜਾ, ਹੋਵੇ ਕਿਸੇ ਤਾਣ, ਤਾਣ ਉਹਦਾ ਬੁੱਧਵਾਰ ਵੱਜ ਜਾਂਦਾ, ਤਾਣ ਕੀ ਹੁੰਦਾ ਬੁੱਧਵਾਰ, ਤਾਣ ਸਰੀਰ ਦਾ ਵੱਲ ਤਾਂ ਹੁੰਦਾ ਨੀ, ਉਹਦੀ ਬੁੱਧੀ ਸ਼ਕਤੀਸ਼ਾਲੀ ਹੋ ਜਾਂਦੀ ਹੈ, ਗਿਆਨ ਬਲਵਾਨ ਹੋ ਜਾਂਦਾ ਉਹਦਾ, ਦ੍ਰਿਸ਼ਟੀ ਲੰਬੀ ਹੋ ਜਾਂਦੀ ਹੈ, ਬੁੱਧ ਬਲ ਵੱਧਦਾ, ਬੁੱਧ ਬਲ ਹੀਣ ਸੀ ਨਾ, ਰੂਪਹੀਨ ਬੁੱਧ ਬਲਹੀਨ ਮੋਹ ਪਰਦੇਸ਼ਣ ਦੂਰ ਤੇ, ਉਹ ਜਿਹੜਾ ਇੰਨੀਆਂ ਜੂਨੀਆਂ ਜੋ ਇਹ ਬਲ ਹੈ ਨਹੀਂ ਸੀ ਬੁੱਧ ਬਲ ਵਿਵੇਕ ਦਾ, ਬੁੱਧ ਬਲ ਕੀ ਹੁੰਦਾ, ਬੁੱਧ ਬਲ ਵਿਵੇਕ ਦਾ ਨਾਂ ਹੈ, ਜਿਹੜਾ ਵਿਵੇਕ ਆ ਬੁੱਧੀ ਦਾ ਬਲ ਬਣਦਾ, ਬਾਕੀ ਗਿਆਨ ਕੋਈ ਵਿਵੇਕ ਤੋਂ ਛੱਡ ਕੇ ਬੁੱਧੀ ਦਾ ਬਲ ਨਹੀਂ ਬਣਦਾ। ਇਹਦੇ ਵਿੱਚ ਸਾਰੇ ਗਿਆਨ ਵਿਵੇਕ ਦੇ ਵਿੱਚ, ਇਹਦੇ ਪੂਰੇ ਕੋਈ ਖੜੇ ਨਹੀਂ ਸਕਦਾ, ਕੋਈ ਵੀ ਗਿਆਨਵਾਨ ਕਿਸੇ ਕਿਸਮ ਦਾ ਹੋਵੇ ਰੁਕੇ ਨਹੀਂ ਸਕਦਾ, ਇਹ ਸਾਰੇ ਗਿਆਨ ਹੁੰਦੇ ਨੇ, ਸਾਰੀਆਂ ਸ਼ਕਤੀਆਂ ਹੁੰਦੀਆਂ ਇਹਦੇ ਵਿੱਚ, ਔਰ ਕੋਈ ਦੁਨੀਆਂ ਦਾ ਗਿਆਨ ਨਹੀਂ ਜੀ ਸਾਰੀਆਂ ਸ਼ਕਤੀਆਂ ਹੁੰਦੀਆਂ। ਜਿਹੜਾ ਹੁਕਮ ਦੇ ਵਿੱਚ ਰਹਿੰਦਾ, ਹੁਕਮ ਅਨੁਸਾਰ ਚੱਲਦਾ, ਉਹਦਾ ਬੁੱਧ ਬਲ ਵੱਧ ਜਾਂਦਾ ਬਹੁਤ ਜ਼ਿਆਦਾ, ਉਹੀ ਬੁੱਧੀ ਉਹਦੇ 'ਚ ਆ ਜਾਂਦੀ ਹੈ ਜਿਹੜੀ ਪਰਮੇਸ਼ਰ ਦੀ ਬੁੱਧੀ ਹੈ। ਪਰਮੇਸ਼ਰ ਦੀ ਕਿਹੜੀ ਬੁੱਧੀ ਹੈ, ਵਿਵੇਕ ਬੁੱਧੀ ਉਹਦੀ ਬੁੱਧੀ ਹੈ, ਜਿਨ੍ਹਾਂ ਨੇ ਗੁਰਬਾਣੀ ਲਿਖੀ ਹੈ ਰਚੀ ਹੈ ਉਹ ਉਹਦੀ ਬੁੱਧੀ ਨਾਲ ਰਚੀ ਹੈ, ਆਪਣੀ ਨਾਲ ਨਹੀਂ ਰਚੀ। ਮੇਰੀ ਮਤ ਥੋੜੀ, ਤੂੰ ਮੇਰੇ ਵਾਲੀ ਮਤ ਥੋੜੀ ਹੈ, ਆ ਜ਼ਿਆਦਾ ਇਹਦੇ ਵਾਲੀ ਹੈ, ਜ਼ਿਆਦਾ ਤੇਰੀ ਹੈ। ਜਿਹੜੀ ਹੁਣ ਜ਼ਿਆਦਾ ਹੈ ਮੇਰੀ ਨਹੀਂ ਹੈ, ਤੇਰੀ ਹੈ। ਮੇਰੀ ਮਾਤਾ ਤੇਰੀ ਦਾ ਵਿਰੋਧ ਕਰਦੀ ਸੀ, ਜਿਹੜਾ ਵਿਰੋਧ ਕਰਦੀ ਸੀ ਨਾ, ਹੁਕਮ ਚ ਨਹੀਂ ਚੱਲਣ ਦਿੰਦੀ ਸੀ, ਉਹੀ ਮੇਰੀ ਮਤ ਸੀ। ਉਹ ਤਾਂ ਖਤਮ ਹੋ ਗਈ, ਉਹਦੀ ਤੇ ਸ਼ਕਤੀ ਥੋੜੀ ਜਿਹੀ ਸੀ। ਜਦ ਮੈਨੂੰ ਪਤਾ ਲੱਗ ਗਿਆ ਵੀ ਇਹਦੀ ਤੇ ਸ਼ਕਤੀ ਕੁਛ ਨੀ, ਕੋਈ ਫਾਇਦਾ ਹੀ ਨੀ ਵਿਰੋਧ ਕਰਨ ਦਾ, ਵਿਰੋਧ ਕਰਨ ਤੇ ਨਿਕਲਦਾ ਹੀ ਕੁਛ ਨੀ, ਮੈਂ ਵਿਰੋਧ ਕਰਨਾ ਹੀ ਛੱਡਦਾ। ਜਦ ਦੇਖਦਾ ਕੋਈ ਰਾਜਾ ਵੀ ਮੈਂ ਇੱਥੇ ਜਿੱਤ ਨਹੀਂ ਸਕਦਾ, ਉਹ ਆ ਕੇ ਉਹਦੇ ਅਧੀਨ ਹੋ ਜਾਂਦਾ, ਸਰੈਂਡਰ ਕਰ ਦਿੰਦਾ ਆਪਣੇ ਆਪ ਨੂੰ। ਕਹਿੰਦੇ ਸਰੈਂਡਰ ਕਰਕੇ ਫਾਇਦਾ, ਭਾਈ ਦੱਸ ਤੇਰੇ ਅਨੁਸਾਰ ਚੱਲਾਂਗੇ। ਕਹਿੰਦਾ ਠੀਕ ਹੈ, ਕਰੀ ਜਾ, ਤੂੰ ਰਾਜ ਅਨੁਸਾਰ ਚੱਲਣਾ ਪਊਗਾ। ਰਾਜ ਤਾਂ ਉਹੀ ਕਰਦੇ ਰਹਿੰਦੇ ਹੁੰਦੇ ਨੇ, ਹਿੰਦੁਸਤਾਨ 'ਚ ਉਹੀ ਰਾਜੇ ਰਾਜ ਕਰਦੇ ਤੇ, ਅੰਗਰੇਜ਼ਾਂ ਦੇ ਜ਼ਮਾਨੇ 'ਚ ਅਧੀਨ ਚੱਲਦੇ ਤੇ। ਜੇ ਕੋਈ ਆਕੀ ਹੋਊਗਾ ਫਿਰ ਫੌਜ ਕਸ਼ੀ ਹੋ ਜਾਂਦੀ, ਉਹਨਾਂ ਦੇ ਰਾਜ ਕਰਾਉਂਦੇ ਹੁੰਦੇ ਨੇ ਅਗਲੇ ਅਧੀਨ ਰੱਖ ਕੇ। ਸਾਰਿਆਂ ਨੇ ਹੁਕਮ ਦੇ ਅਧੀਨ ਚੱਲਣਾ, ਜਿਹੜਾ ਨਹੀਂ ਅਧੀਨ ਚੱਲਦਾ ਬਾਗੀ ਹੈ, ਮਵਾਸੀ ਹੈ। ਸੰਸਾਰ ਮਵਾਸੀਆਂ ਦਾ ਭਰਿਆ ਹੋਇਆ, ਬਾਗੀਆਂ ਦਾ ਭਰਿਆ ਹੋਇਆ। ਅਧੀਨ ਕੌਣ ਹੈ? ਗੁਰਮੁਖ ਹੈ। ਗੁਰਮੁਖ ਕੋਲ ਸ਼ਕਤੀ, ਬੁੱਧ ਵੱਲ ਸ਼ਕਤੀ ਹੈ, ਉਹਨੇ ਆਪਣੀ ਸ਼ਕਤੀ ਦਿੱਤੀ ਗੁਰਮੁਖ ਨੂੰ, ਤਾਂ ਕਿ ਇਹ ਸ਼ਕਤੀ ਦਾ ਮਿਸਯੂਜ ਨਾ ਕਰੇ। ਮਿਸਯੂਜ ਜਿਹੜੇ ਕਰਦੇ ਨੇ ਉਹਨਾਂ ਨੂੰ ਸ਼ਕਤੀ ਨਹੀਂ ਮਿਲਦੀ, ਸਾਰੇ ਅਕਲ ਦਾ ਮਿਸਯੂਜ ਕਰ ਰਹੇ ਨੇ। ਬੜੇ ਬੜੇ ਜੱਜ ਆਪਣੀ ਅਕਲ ਦਾ ਗਲਤ ਇਸਤੇਮਾਲ ਕਰ ਰਹੇ ਨੇ। ਜਿਹਦੇ ਕੋਲ ਜਿੱਦੀ ਗਲਤ ਅਕਲ ਹੈ, ਕੋਈ ਬਿਰਲਾ ਗੁਰਮੁਖ ਹੋਊਗਾ ਜਿਹੜਾ ਅਕਲ ਦਾ ਇਸਤੇਮਾਲ ਗਲਤ ਨਾ ਕਰੇ। ਅਕਲ ਬਹੁਤ ਵੱਡੀ ਸ਼ਕਤੀ ਹੈ, ਪਾਵਰ ਹੈ, ਇਹਦਾ ਵਿਸਰੂਤ ਕਰ ਰਹੇ ਨੇ ਲੋਕ। ਇਹ ਬੁੱਧ ਨਹੀਂ ਮਿਲਦੀ ਜਿਹੜਾ ਮਿਸਯੂਜ ਕਰ। ਪਹਿਲਾਂ ਭਰੋਸਾ ਜਿੱਤਣਾ ਪੈਂਦਾ ਹੈ, ਜਿੰਨਾ ਚਿਰ ਭਰੋਸਾ ਨਹੀਂ ਜਿੱਤਿਆ ਜਾਂਦਾ ਇਹ ਬੁੱਧ ਮਿਲਦੀ ਹੋਈ ਨਹੀਂ। ਵੀ ਇਹ ਮਿਸਯੂਜ ਨਹੀਂ ਕਰੂਗਾ ਕਿਸੇ ਕੀਮਤ ਤੇ ਵੀ, ਇਹ ਬੁਰੇ ਦਾ ਭਲਾ ਪਰਮੇਸ਼ਰ ਕਰਦਾ ਹੈ। ਹਮ ਨਹੀਂ ਚੰਗੇ, ਚੰਗੇ ਨਹੀਂ ਨਾ ਹੈਗੇ, ਨਹੀਂ ਚੰਗੇ ਹੋਣ ਕਰਕੇ ਹੀ ਭਲਾ ਕਰੀ ਜਾਂਦਾ ਸਭ ਤੋਂ। ਇਹ ਤਾਂ ਬੜੀ ਔਖੀ ਗੱਲ ਹੈ, ਸੰਸਾਰ ਦੇ ਆਦਮੀ ਇੱਦਾਂ ਨਹੀਂ ਕਰ ਸਕਦੇ। ਸਾਡੇ ਕੋਈ ਖਿਲਾਫ਼ ਹੋਵੇ ਅਸੀਂ ਉਹਦਾ ਵੀ ਭਲਾ ਹੀ ਸੋਚੀ ਜਾਈਏ। ਜੇ ਇਹ ਸੋਚਦਾ ਉਹ ਸੰਸਾਰੀ ਆਦਮੀ ਨਹੀਂ, ਫਿਰ ਉਹ ਸੰਸਾਰੀ ਨਹੀਂ ਕਹਿ ਸਕਦੇ, ਉਹ ਤਾਂ ਪਰਮੇਸ਼ਰ ਦਾ ਭਗਤ ਹੈ, ਉਹ ਸੰਸਾਰੀ ਨਹੀਂ ਫਿਰ। ਭਲਾ ਹੀ ਕਰਨਾ ਸਭ ਦਾ, ਜਿਵੇਂ ਪਰਮੇਸ਼ਰ ਕਰਦਾ ਉਵੇਂ ਕਰਨਾ, ਸੁਭਾਅ ਉਹ ਇੱਕ ਅਕਲ ਦਾ ਇੱਕ ਸੁਭਾਅ ਹੁੰਦਾ। ਭਗਤਾਂ 'ਚ ਉਹੀ ਅਕਲ ਹੈ, ਉਹੀ ਸਟੈਂਡਰਡ ਹੈ ਗੱਲ ਦਾ। ਜੋਤ ਵਾਹ ਜੁਗਤ ਸਾਈ, ਜਾਂ ਜੋਤ ਕਹੂੰ ਤੇ ਜੁਗਤੀ ਵੀ ਕੋਈ ਹੋਊ, ਸਾਹ ਕਾਇਆ ਫਿਰ ਪਲਟੀ ਹੈ। ਜੋਤ ਦਾ ਮਤਲਬ ਬੁੱਧੀ ਗਿਆ ਇੱਥੇ, ਇਹਨਾਂ ਨੂੰ ਜੋਤ ਦਾ ਹੀ ਨਹੀਂ ਪਤਾ ਜੋਤ ਦਾ ਅਰਥ ਕੀ। ਜੋਤ ਬੁੱਧੀ ਦਾ ਨਾਂ ਹੈ, ਦੂਆ ਬੁੱਧੀ ਉਹ ਜੋਤ ਹੁੰਦੀ ਹੈ, ਬੁੱਧ ਪ੍ਰਕਾਸ਼ ਹੁੰਦਾ। ਖਾਲਸਾ ਮੇਰੋ ਬੁੱਧ ਔਰ ਗਿਆਨ, ਖਾਲਸਾ ਕੁਛ ਵੀ ਨਹੀਂ, ਖਾਲਸੇ ਦਾ ਵਜੂਦ ਬੁੱਧ ਔਰ ਗਿਆਨ ਹੈ। ਇਹ ਜੋਤ ਹੈ, ਗਿਆਨ ਵੀ ਜੋਤ ਹੈ, ਬੁੱਧ ਵੀ ਜੋਤ ਹੈ। ਇਹ ਤਾਂ ਦੀਵੇ ਚ ਫਸੇ ਨੇ, ਜੋਤ ਪਤਾ ਨੀ ਕੀ ਹੈ, ਉਹਨਾਂ ਨੇ ਆਪਣੀ ਆਤਮਾ ਕੱਢ ਕੇ ਦੂਏ ਚ ਰੱਖਤੀ। ਆਤਮਾ ਦੂਏ ਚ ਕਿਵੇਂ ਪੈ ਜੂ ਆਪਣੀ? ਆਤਮਾ ਦੇ ਗਿਆਨ ਦਾ ਲੈਵਲ ਇੱਕ ਹੋ ਗਿਆ, ਸਮਝ ਦਾ ਲੈਵਲ ਇੱਕ ਹੈ, ਸੋਚ ਆਪਣੀ ਹੈ ਨਹੀਂ, ਸਮਝ ਦਾ ਲੈਵਲ ਇੱਕ ਹੈ, ਉਹ ਜੋਤ ਹੈ। ਵਿਵੇਕ ਬੁੱਧੀ ਉਹਦੇ ਚ ਹੈ, ਵਿਵੇਕ ਬੁੱਧੀ ਉਹਦੇ ਹੈ, ਵਿਵੇਕ ਬਈ। ਹਾਰਟ ਸਪੈਸ਼ਲਿਸਟ ਕਿੰਨੇ ਡਾਕਟਰ ਹੋ ਸਕਦੇ ਨੇ? ਚਾਹੇ 1000 ਹੋ ਜਾਵੇ, 4000 ਹੋ ਜਾਵੇ, ਲੱਖ ਹੋ ਜਾਵੇ, ਇੱਕੋ ਹੀ ਬੁੱਧੀ ਹੋਊਗੀ। ਉਹ ਜੋਤ ਉਹੀ ਹੈ, ਉਹੀ ਗਿਆਨ ਹੈ ਉਹਦੇ ਕੋਲ। ਵਿਵੇਕ ਬੁੱਧੀ ਵਾਲੇ ਜ਼ਿਆਦਾ ਨਹੀਂ ਹੋ ਸਕਦੇ, ਊਟ ਪਟਾਂ ਮੈਂ ਜਵਣੀਆਂ ਮਾਰੀ ਜਾਂਦੇ ਨੇ ਪਤਾ ਲੱਗੇ ਤੈਨੂੰ ਵਾਸਤਾ ਨਾ ਗੱਲ ਕੀ। ਜਿੰਨਾ ਚਿਰ ਜੋਤ ਦਾ ਨਹੀਂ ਸਮਝ ਆਉਂਦੀ ਗੁਰਬਾਣੀ ਦਾ ਅਰਥ ਕਿੱਥੋਂ ਕਰਨਗੇ? ਸਾਰੀ ਕੇਂਦਰ ਤੇ ਗੁਰਬਾਣੀ ਜੋਤ ਤੇ। ਜਾਤ ਔਰ ਜੋਤ ਦੋ ਚੀਜ਼ਾਂ ਨੇ ਸੰਸਾਰ, ਤੀਜੀ ਚੀਜ਼ ਕਿਹੜੀ ਹੈ? ਜਾਤ ਮੈਟਰ ਹੈ, ਸਾਕਾਰ ਹੈ, ਆਕਾਰ ਹੈ, ਅੱਖਾਂ ਨੂੰ ਦਿੰਦੀ ਹੈ। ਜੋਤ ਨਿਰਾਕਾਰ ਹੈ, ਜੋਤ ਦਾ ਹੀ ਦਰਸ਼ਨ ਹੈ, ਮਨ ਦਾ ਦਰਸ਼ਨ ਜੋਤ ਦਾ ਹੀ ਦਰ, ਮਨ ਤੂੰ ਜੋਤ ਸਰੂਪ ਹੈ। ਕੰਚੋ ਜਦ ਮਨ ਖੋਜਣੇ ਜੋਤ ਤੇ ਖੋਜਣੀ, ਹੋਰ ਕੀ ਖੋਜਣਾ? ਮਨ ਜਾਂ ਜੋਤ ਸਰੂਪ ਹੈ, ਹਰੇਕ ਦਾ ਮਨ ਹੀ ਜੋਤ ਹੈ। ਮਨ ਹੈ ਜੋਤ ਹੁੰਦੀ ਆ, ਤੇ ਲੈਣੇ ਚ ਪਹਿਲਾਂ ਜੋਤ ਹੈ ਨਹੀਂ ਸੀ, ਲੈਣੇ ਚ ਮਨ ਹੈ ਨਹੀਂ ਸੀ। ਕੋਈ ਜੋਤ ਪਾਤੀ ਜੀ, ਕੋਈ ਜੋਤ ਫਲਾਨਾ, ਪਤਾ ਨੀ ਕੀ ਕੀ ਸਮਝੇ ਨੀ ਜਾਂਦਾ ਕਿ ਜੋ ਮਰਜ਼ੀ ਕਹੀ ਜਾਣ। ਸਮਝੇ ਨੀ ਆਈ, ਜੈ ਜੀ ਸਮਝ ਆਉਂਦੀ ਉਹੀ ਜੀ ਗੱਲ ਕਰੀ ਜਾਂਦੇ। ਭਗਤ ਜਦ ਇਕੱਠੇ ਹੋਏ ਨੇ, ਭੱਟ ਹੋਏ ਨੇ, ਉਹਨਾਂ ਨੇ ਫਿਰ ਜੋਤ ਵੰਡ ਕੇ ਪਾਈ। ਐਟ ਏ ਟਾਈਮ ਭਗਤ ਹੋਏ ਨੇ, ਭੱਟ ਇਕੱਠੇ ਹੋਏ ਨੇ, ਗੁਰੂ ਵੀ ਨਾਲ ਨੇ, ਫਿਰ ਜੋਤ ਡਿਵਾਈਡ ਹੋ ਗਈ ਸਾਰਿਆਂ 'ਚ। ਥੋੜ੍ਹੀ ਥੋੜ੍ਹੀ ਬਾਤ ਕੀ, ਇੱਕੋ ਜੋਤ ਹੈ ਸਾਰਿਆਂ 'ਚ, ਇੱਕੋ ਸਟੈਂਡਰਡ ਦੀ ਗੱਲ ਹੈ। ਉਹੀ ਚੀਜ਼ ਉਨਾ ਹੀ ਸਟੈਂਡਰਡ ਹੈ ਉਹਨਾਂ ਕੋਲ, ਉਸੇ ਸਟੈਂਡਰਡ ਦੀ ਸਮਝ ਹੈ। ਹੁਕਮ ਬੁੱਝ ਲਿਆ ਸਾਰਿਆਂ ਨੇ, ਬਸ ਹੁਕਮ ਬੁੱਝ ਪਰਮ ਪਦ ਪਾਈ। ਲੈਣਾ ਪਰਮ ਪਦਵੀ, ਪਦਵੀ ਪਾਵੇ ਇਹਨਾਂ ਨੇ ਕੀ ਪਾਇਆ? ਪਰਮ ਪਦਵੀ
ਗਾਵੇ ਕੋ ਦਾਤ ਜਾਣੇ ਨੀ ਸਾਨ,
ਗਾਵੇ ਕੋ ਦਾਤ ਜਾਣੇ, ਕਾਹਦੀ ਦਾਤ? ਨਿਸ਼ਾਨ ਦੀ, ਜਾਣੇ ਨਿਸ਼ਾਨ। ਜਿਹੜਾ ਸ਼ਬਦ ਨੂੰ ਜਾਣ ਲੈਂਦਾ ਨਾ, ਸ਼ਬਦ ਨੂੰ ਨਿਸ਼ਾਨ ਧੰਸੇ ਨੂੰ, ਗਗਨ ਦਮਾਮਾ ਜੀ ਦੇ ਅੰਦਰ ਵੱਜ ਜਾਂਦਾ, ਉਹਨੂੰ ਪਤਾ ਲੱਗਦਾ ਦਾਤ। ਉਹ ਦਾਤ ਹੈ, ਦਾਤ ਨਾਮ ਦੀ ਆ ਉਹ। ਗਾਵਾ ਕੋ ਦਾਤ
ਜਾਣੇ ਨੀ ਸਾਨ,
ਦਾਤ ਨੂੰ ਜਦ ਗਾਉਂਦਾ ਜਦ ਉਹਦੇ ਅੰਦਰ ਸ਼ਬਦ ਗੁਰੂ ਪ੍ਰਗਟ ਹੁੰਦਾ, ਉਹ ਤੋਂ ਪਹਿਲਾਂ ਨਹੀਂ ਗਾ ਸਕਦਾ। ਉਹ ਤੋਂ ਪਹਿਲਾਂ ਜੋ ਗਾਇਆ ਹੋਇਆ ਸਭ ਊਟ ਪਟਾਂਗ। ਜਿੰਨਾ ਚਿਰ ਅੰਦਰ ਬੁਲਾਉਣ ਵਾਲਾ ਪ੍ਰਗਟੇ ਨਹੀਂ ਹੋਇਆ ਤੁਹਾਡੇ, ਤੁਸੀਂ ਉਹਦੀਆਂ ਦਾਤਾਂ ਨੂੰ ਕਿਵੇਂ ਗਾਓਗੇ? ਫਿਰ ਸੁਣੀ ਸੁਣਾਈ ਗੱਲ ਗਾਓਗੇ, ਫਿਰ ਤਾਂ ਸੁਣੀ ਸੁਣਾਈ ਹੋਈ ਹੈ। ਅਸਲ ਸੁਣੀਆਂ ਸੁਣਾਈਆਂ ਗੱਲਾਂ ਹੀ ਕਰਦੇ ਨੇ ਸਾਰੇ ਧਰਮ, ਭਗਤਾਂ ਨੇ ਸੁਣੀ ਸੁਣਾਈ ਨਹੀਂ ਕੀਤੀ। ਇਹਨਾਂ ਨੇ ਕਿਹਾ ਜਦ ਦੇਖਾਂ ਤਬ ਗਾਓ, ਜਦ ਉਹਨਾਂ ਨੇ ਆਪਣੇ ਅੰਦਰ ਪ੍ਰਗਟ ਹੋਇਆ ਦੇਖਿਆ ਫਿਰ ਗੁਰਬਾਣੀ ਵਿੱਚ, ਫਿਰ ਉਹੀ ਜਿਹਦੇ ਅੰਦਰ ਪ੍ਰਗਟ ਹੋ ਗਿਆ, ਫਿਰ ਬੁਲਾਉਣ ਵਾਲਾ ਉਹੀ ਹੈ ਸਾਰਿਆਂ ਨੂੰ, ਬੋਲਣ ਵਾਲੇ ਆ ਡਾਡ ਨੇ। ਜੇ ਬੋਲਣ ਵਾਲਾ ਇੱਕੋ ਹੁੰਦਾ ਤਾਂ ਮਹੱਲਾ ਦੂਜਾ ਨਹੀਂ ਸੀ ਆਉਂਦਾ ਉੱਥੇ। ਜੇ ਜੋਤ ਨਾਨਕ ਦੀ ਲੈਣ ਚ ਮਹੱਲਾ ਦੂਜਾ ਕਾਹਦੇ ਆ ਗਿਆ? ਫਿਰ ਨਾਨਕ ਵੀ ਜਿਉਂਦਾ, ਲੈਣਾ ਵੀ ਜਿਉਂਦਾ, ਫਿਰ ਜੋਤ ਕਿਵੇਂ ਆ ਗਈ ਦੋਹਾਂ ਚ? ਲੈਣੇ ਵਾਲੀ ਕਿੱਥੇ ਗਈ? ਇਹ ਤਾਂ ਐਵੇਂ ਹੀ ਐਸੇ ਉਲਝੇ ਹੋਏ ਨੇ, ਅਸਲ ਸਮਝ ਨਹੀਂ ਨਾ ਆਈ। ਕਰਨ ਵੀ ਕੀ ਜਾ ਸਮਝੇ ਨਹੀਂ ਆਈ, ਜੋਤ ਦੀ ਉਹ ਸਮਝ ਨਹੀਂ ਆਈ। ਜੋਤ ਕੀ ਹੁੰਦੀ ਹੈ, ਦੂਜੇ ਚ ਕਿਵੇਂ ਪੈਂਦੀ ਹੈ, ਪਹਿਲਾਂ ਕਿਵੇਂ ਸਰੀਰ ਚ ਪੈਂਦੀ ਹੈ, ਪੈ ਹੀ ਨਹੀਂ ਸਕਦੀ ਜੋਤ ਤੇ ਤਾਂ। ਜੋਤ ਗਰਭ ਦੇ ਬਿਨਾਂ ਨਹੀਂ ਪ੍ਰਵੇਸ਼ ਕਰ ਸਕਦੀ, ਹੋਰ ਕੋਈ ਤਰੀਕਾ ਨਹੀਂ। ਪਰਮੇਸ਼ਰ ਕੋਲ ਤਾਂ ਹੋਰ ਕੋਈ ਵਿਧੀ ਹੈ ਨਹੀਂ, ਪਰਮੇਸ਼ਰ ਕੋਲ ਕੋਈ ਵਿਧੀ ਨਹੀਂ ਹੋ ਰਹੀ ਗਰਭ ਦੇ ਬਿਨਾਂ। ਉਹਨੇ ਗਰਭ ਦੀ ਵਿਧੀ ਬਣਾਈ ਹੈ, ਉੱਥੇ ਜੋਤ ਪ੍ਰਵੇਸ਼ ਕਰਦੀ ਹੈ ਸਰੀਰ, ਬਾਹਰ ਨਹੀਂ ਕਰ ਸਕਦੀ। ਉਹਦੇ ਬਿਨਾਂ ਸਰੀਰ ਜੋਤ ਨਹੀਂ ਜੁੜ ਸਕਦੀ, ਤਾਂ ਫਿਰ ਉਹ ਵੀ ਬਣਾਈ ਜਾਂਦਾ ਹੈ ਤਾਂ ਸਰੀਰ। ਇਹਨਾਂ ਦੀਆਂ ਕਹਾਣੀਆਂ ਬਣਾਈਆਂ, ਮਰ ਗਏ, ਛਿੱਟਾ ਮਾਰਿਆ, ਜਿਉਂਦੇ ਹੋ ਗਏ, ਹੋ ਗਏ, ਉਹ ਕਹਾਣੀਆਂ ਨੂੰ ਸੱਚ ਮੰਨੀ ਬੈਠੇ ਨੇ। ਫਿਰ ਮੈਂ ਔਰ ਦੀ ਲੜਾਈ 'ਚ ਮਰ ਗਏ, ਉਹਨਾਂ ਜੀ ਅੰਮ੍ਰਿਤ ਦਾ ਘੜਾ ਲਿਆਂਦਾ, ਛਿੱਟਾ ਮਾਰਿਆ, ਸਾਰੇ ਜਿਉਂਦੇ ਕਰ ਲਏ।